SBS Radio. ਤੁਹਾਡਾ ਸਮਾਜ, ਤੁਹਾਡਾ ਸੰਵਾਦ, SBS ਪੰਜਾਬੀ।
ਹਾਜ਼ਰੀਨ, ਨਵੇਂ ਵਿੱਤੀ ਸਾਲ ਦਾ ਆਰੰਭ ਹੋ ਚੁੱਕਿਆ ਹੈ ਅਤੇ ਇਸ ਸਾਲ ਦੇ ਆਰੰਭ ਦੇ ਨਾਲ ਹੀ ਸਰਕਾਰ ਵੱਲੋਂ ਵੀ ਕੁਝ ਨੀਤੀਆਂ ਦੇ ਵਿੱਚ ਬਦਲਾਅ ਵਗੈਰਾ ਕੀਤੇ ਜਾ ਰਹੇ ਹੈ ਅਤੇ ਇਹਨਾਂ ਵਿੱਚੋਂ ਪ੍ਰਵਾਸ ਦੀਆਂ ਨੀਤੀਆਂ ਵੀ ਅਹਿਮ ਹਨ, ਜਿਹੜੀਆਂ ਕਿ ਸਿੱਧੇ ਜਾਂ ਅਸਿੱਧੇ ਤੌਰ 'ਤੇ ਸਾਡੇ ਸਰੋਤਿਆਂ ਨੂੰ ਪ੍ਰਭਾਵਿਤ ਕਰ ਸਕਦੀਆਂ ਹੈ। ਇਸ ਲਈ ਅਸੀਂ ਜ਼ਰੂਰੀ ਸਮਝਿਆ ਕਿ ਤੁਹਾਨੂੰ ਇਹਨਾਂ ਬਦਲਾਵਾਂ ਬਾਰੇ ਹੁਣੇ ਹੀ ਜਾਗਰੂਕ ਕਰ ਦਿੱਤਾ ਜਾਵੇ ਅਤੇ ਇਸ ਸੰਬੰਧ ਦੇ ਵਿੱਚ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਸਿਡਨੀ ਤੋਂ ਗਗਨਜੋਤ ਸਿੰਘ ਭਾਟੀਆ ਜੀ ਦੇ ਨਾਲ, ਜਿਹੜੇ ਕਿ ਮਾਈਗ੍ਰੇਸ਼ਨ ਕੰਸਲਟੈਂਟ ਹੈਗੇ ਹੈ। ਗਗਨਜੋਤ ਜੀ, SBS ਪੰਜਾਬੀ ਵਿੱਚ ਤੁਹਾਡਾ ਗੂੜਾ ਅਤੇ ਨਿੱਘਾ ਸਵਾਗਤ ਹੈ ਜੀ।
ਤੁਹਾਨੂੰ ਤੁਹਾਡਾ ਬਹੁਤ ਬਹੁਤ ਜੀ MP ਸਿੰਘ ਜੀ।
ਜਿਹੜੇ ਪ੍ਰਵਾਸ ਦੀਆਂ ਨੀਤੀਆਂ ਦੇ ਵਿੱਚ ਬਦਲਾਅ ਸਰਕਾਰ ਵੱਲੋਂ 1 ਜੁਲਾਈ ਨੂੰ ਕੀਤੇ ਗਏ ਹੈ, ਉਹਨਾਂ ਨੂੰ ਥੋੜ੍ਹਾ ਸੰਖੇਪ ਰੂਪ ਵਿੱਚ ਦੱਸੋ।
ਹਾਂਜੀ MP ਸਿੰਘ ਜੀ, ਇੱਕ ਤਾਂ ਜਿਹੜਾ ਮੇਨ ਜਿਹੜਾ ਬਦਲਾਅ ਹੈ ਕਿ ਹਰ ਸਾਲ ਜਿਹੜਾ ਵਿੱਤੀ ਸਾਲ ਸ਼ੁਰੂ ਹੁੰਦਾ ਉਹਦੇ 'ਚ ਇੱਕ ਨੰਬਰ ਆਫ ਵੀਜ਼ਾਸ ਦਾ ਇੱਕ ਰੱਖਿਆ ਜਾਂਦਾ ਕਿ ਇੰਨੇ ਵੀਜ਼ਾਸ ਹਰ ਸਾਲ ਇਸ ਸਾਲ ਦਿੱਤੇ ਜਾਣਗੇ ਅਤੇ ਉਹ ਉਹਨੂੰ ਕਹੀਦਾ ਕੈਪਿੰਗ ਕਹੀਦਾ। ਕੈਪਿੰਗ ਪਿਛਲੇ ਪਹਿਲਾਂ 1,90,000 ਤੇ ਸੀ ਅਤੇ ਹੁਣ ਇਲੈਕਸ਼ਨ ਤੋਂ ਪਹਿਲਾਂ ਗੌਰਮੈਂਟ ਅਨਾਊਂਸ ਕੀਤਾ ਸੀ ਕਿ 1,60,000 ਤੇ ਕੈਪ ਕਰ ਦਿੱਤੀ ਜਾਏਗੀ, ਜਿਹਦਾ ਮਤਲਬ ਕਿ ਇੱਕ ਸਾਲ ਵਿੱਚ ਇਸ ਵਿੱਤੀ ਸਾਲ 'ਚ 1,60,000 ਤੋਂ ਉੱਤੇ ਮਾਈਗ੍ਰੈਂਟਸ ਨਹੀਂ ਲਿੱਤੇ ਜਾਣਗੇ, ਪ੍ਰਵਾਸੀ ਨਹੀਂ ਲਿੱਤੇ ਜਾਣਗੇ ਆਸਟ੍ਰੇਲੀਆ 'ਚ। ਵੈਸੇ ਪਿਛਲੇ ਸਾਲ ਵੀ ਤਕਰੀਬਨ 1,62,000 ਪ੍ਰਵਾਸੀ ਹੀ ਲਿੱਤੇ ਗਏ ਸਨ ਆਸਟ੍ਰੇਲੀਆ 'ਚ ਅਤੇ ਕਹਿਣ ਨੂੰ ਹੀ 1,90,000 ਸੀ, ਪਰ ਐਕਚੁਲੀ ਇਹ 1,00,000 ਐਸੇ ਕੋਈ ਲੈਵਲ 'ਤੇ ਹੀ ਚੱਲਦਾ ਆ ਰਿਹਾ ਪਿਛਲੇ 2-3 ਸਾਲਾਂ ਤੋਂ।
ਅੱਛਾ,
ਅਤੇ ਉਸ ਤੋਂ ਇਲਾਵਾ ਇਹਨਾਂ ਨੇ ਇੱਕ ਨਵੇਂ ਰੀਜਨਲ ਏਰੀਆਜ਼ ਲਈ ਵੀਜ਼ਾਜ਼ ਅਨਾਊਂਸ ਕੀਤੇ ਸੀਗੇ। ਪਹਿਲਾਂ ਸਾਡੇ 2 ਵੀਜ਼ਾਜ਼ ਹੁੰਦੇ ਸੀ ਰੀਜਨਲ ਲਈ, ਇੱਕ ਹੁੰਦਾ ਸੀ 489 ਅਤੇ ਇੱਕ ਹੁੰਦਾ ਸੀ 187 ਅਤੇ ਇਹਨਾਂ ਦੋਨਾਂ ਵੀਜ਼ਾਜ਼ ਨੂੰ ਰਿਪਲੇਸ ਕਰ ਦਿੱਤਾ ਗਿਆ ਅਤੇ ਉਹਨਾਂ ਦੀਆਂ ਕੰਡੀਸ਼ਨਸ ਵੀ ਬਦਲ ਦਿੱਤੀਆਂ ਗਈਆਂ। ਪਹਿਲਾਂ 489 ਦੀ ਜਗ੍ਹਾ ਨਵਾਂ ਵੀਜ਼ਾ ਜਿਹੜਾ ਆ ਰਿਹਾ ਉਹ ਹੈਗਾ 491 ਅਤੇ 187 ਜਿਹੜਾ ਕਿ ਇੰਪਲੋਇਰ ਸਪੋਂਸਰਡ ਵੀਜ਼ਾ ਸੀ ਉਹਦੀ ਜਗ੍ਹਾ 'ਤੇ ਨਵਾਂ ਵੀਜ਼ਾ ਆ ਰਿਹਾ ਉਹ ਹੈਗਾ 494 ਅਤੇ ਅੱਗੇ ਜਿਹੜਾ 489 ਵੀਜ਼ਾ ਸੀ ਇਹਦੇ 'ਚ ਸੀਗਾ ਕਿ ਜਾਂ ਤਾਂ ਤੁਹਾਨੂੰ ਕੋਈ ਸਪੈਸੀਫਿਕ ਓਰੀਜਨਲ ਏਰੀਆ ਜਿਹੜਾ ਗੌਰਮੈਂਟ ਸਪੋਂਸਰ ਕਰਦੀ ਸੀ ਅਤੇ ਤੁਸੀਂ ਉਸ ਓਰੀਜਨਲ ਏਰੀਏ 'ਚ 2 ਸਾਲ ਰਹਿਣਾ ਹੁੰਦਾ ਸੀ ਅਤੇ ਕਿਸੇ ਵੀ ਓਕੂਪੇਸ਼ਨ 'ਚ 1 ਸਾਲ ਕੰਮ ਕਰਨਾ ਹੁੰਦਾ ਸੀ, ਜ਼ਰੂਰੀ ਨਹੀਂ ਕਿ ਤੁਹਾਡੀ ਨੋਮੀਨੇਟਿਡ ਓਕੂਪੇਸ਼ਨ ਹੀ ਹੋਏ, ਕਿਸੇ ਵੀ ਓਕੂਪੇਸ਼ਨ 'ਚ 1 ਸਾਲ ਹੀ ਕੰਮ ਕਰਨਾ ਸੀ। ਫੋਰ ਐਗਜ਼ਾਮਪਲ ਜੇ ਤੁਹਾਡੀ ਨੋਮੀਨੇਟਿਡ ਓਕੂਪੇਸ਼ਨ ਹੈ ਕੁੱਕ, ਬਟ ਤੁਸੀਂ ਉਸ ਏਰੀਏ 'ਚ ਲੈਟਰ ਬੁਸ ਫਾਰਮ 'ਤੇ ਕੰਮ ਕਰ ਰਹੇ ਹੋ ਜਾਂ ਟੈਕਸੀ ਚਲਾ ਰਹੇ ਹੋ ਜਾਂ ਕੁਛ ਹੋਰ ਕਰ ਰਹੇ ਹੋ ਅਤੇ ਉਹਦਾ ਅਸਰ ਨਹੀਂ ਸੀ ਹੁੰਦਾ ਅਤੇ 2 ਸਾਲ ਬਾਅਦ ਤੁਸੀਂ ਐਲੀਜੀਬਲ ਹੋ ਜਾਂਦੇ ਸੀ PR ਲਈ, ਪਰ ਹੁਣ ਉਹਦੇ 'ਚ ਇਹ 2 ਸਾਲ ਤੋਂ ਵਧਾ ਕੇ ਇਹਨਾਂ ਨੇ ਡਿਊਰੇਸ਼ਨ ਜਿਹੜੀ ਉਹ 3 ਸਾਲ ਕਰ ਦਿੱਤੀ, ਤੁਸੀਂ 3 ਸਾਲ ਬਾਅਦ PR ਲਈ ਐਲੀਜੀਬਲ ਹੋਵੋਗੇ। ਪਰ ਇਹਦੇ 'ਚ ਇੱਕ ਥੋੜ੍ਹਾ ਜਿਹੜਾ ਰਿਲੈਕਸੇਸ਼ਨ ਹੈ ਕਿ ਹੁਣ ਤੁਸੀਂ ਜਿਹੜੇ ਅਲੱਗ ਅਲੱਗ ਰੀਜਨਲ ਏਰੀਆਜ਼ ਨੇ ਇਹਦੇ ਵਿੱਚ ਤੁਸੀਂ ਮੂਵ ਹੋ ਸਕਦੇ ਹੋ ਅਤੇ ਬੇਸਿਕਲੀ ਸਿਡਨੀ, ਮੈਲਬਰਨ, ਬ੍ਰਿਸਬੇਨ, ਗੋਲਡ ਕੋਸਟ ਅਤੇ ਪਰਥ ਨੂੰ ਛੱਡ ਕੇ ਬਾਕੀ ਸਾਰਾ ਹੀ ਜਿਹੜਾ ਆਸਟ੍ਰੇਲੀਆ ਰੀਜਨਲ ਹੀ ਕਾਊਂਟ ਕੀਤਾ ਜਾਂਦਾ। ਪਰ ਉਹ ਜੇ ਮੈਟਰੋ 'ਚ ਮੂਵ ਕਰ ਜਾਂਦਾ ਤਾਂ ਉਹਦਾ ਵੀਜ਼ਾ ਕੈਂਸਲ ਹੋ ਸਕਦਾ।
ਠੀਕ ਹੈ ਜੀ।
ਉਹਦਾ ਜਿਹੜਾ ਬ੍ਰੇਕਅਪ ਹੈ ਇਹਨਾਂ ਨੇ 9,000 ਰੱਖਿਆ 494 ਲਈ।
ਅੱਛਾ।
ਅਤੇ 14,000 ਰੱਖਿਆ ਇਹਨਾਂ ਨੇ 491 ਲਈ ਅਤੇ ਇਹ ਜਿਹੜੇ ਵੀਜ਼ਾ ਜਿਹੜੇ ਬਾਅਦ 'ਚ ਜਦੋਂ ਤੁਸੀਂ PR ਅਪਲਾਈ ਕਰੋਗੇ 191 ਵੀਜ਼ਾ ਹੋਏਗਾ, ਉਹ ਬਾਅਦ 'ਚ PR ਲਈ ਉਹ ਵਾਲਾ ਵੀਜ਼ਾ ਹੋਏਗਾ।
ਠੀਕ ਹੈ।
ਉਹ 3 ਸਾਲ ਦੇ ਬਾਅਦ ਹੀ ਤੁਸੀਂ ਅਪਲਾਈ ਕਰ ਸਕਦੇ ਹੋ ਅਤੇ ਇੱਕ ਹੋਰ ਹੈ ਕਿ ਜਦੋਂ ਤੁਸੀਂ ਇਹ ਵੀਜ਼ਾਸ 'ਤੇ ਹੋ ਅਤੇ ਇਹਦੇ ਦੌਰਾਨ ਤੁਸੀਂ ਕੋਈ ਸਕਿੱਲਡ ਵੀਜ਼ਾ, ਹੋਰ ਸਕਿੱਲਡ ਵੀਜ਼ਾ ਜਾਂ ਪਾਰਟਨਰ ਵੀਜ਼ਾ ਨਹੀਂ ਪਾ ਸਕਦੇ ਉਸ ਦੌਰਾਨ। ਸਾਲ ਬਾਅਦ ਫੋਰ ਐਗਜ਼ਾਮਪਲ ਕੋਈ ਕਹਿੰਦਾ ਕਿ ਮੈਂ ਪਾਰਟਨਰ ਵੀਜ਼ਾ ਪਾ ਕੇ ਅਤੇ ਮੈਂ ਓਰੀਜਨਲੀ ਤੋਂ ਮੂਵ ਹੋ ਜਾਵਾਂ, ਪਰ ਨਹੀਂ ਉਹ ਪਾਰਟਨਰ ਵੀਜ਼ਾ ਨਹੀਂ ਪਾ ਸਕੇਗਾ ਜਾਂ ਕੋਈ ਹੋਰ ਪੁਆਇੰਟ ਬੇਸ ਸਕਿੱਲ PR ਨਹੀਂ ਪਾ ਸਕੇਗਾ।
ਜੀ ਠੀਕ ਹੈ ਜੀ। ਅਤੇ ਜਿਹੜੇ ਕੁਛ ਐਕਸਟਰਾ ਪੁਆਇੰਟ ਵੀ ਇੱਥੇ ਜਾ ਰਹੇ ਆ ਸਕਿੱਲਡ ਮਾਈਗ੍ਰੇਸ਼ਨ ਵਾਸਤੇ,
ਤੁਹਾਨੂੰ ਥੋੜ੍ਹਾ ਵੇਰਵਾ ਦੇਣਾ ਕਿ ਉਹਨਾਂ ਨੇ ਕੁਛ ਪੁਆਇੰਟਸ ਵਧਾਏ ਆ ਮੇਨ ਐਪਲੀਕੈਂਟ ਦਾ। ਜੇ ਕਿਸੇ ਦਾ ਪਾਰਟਨਰ ਜਾਂ ਸਪਾਊਸ ਜਾਂ ਡਿਫੈਕਟੋ ਪਾਰਟਨਰ ਦੇ ਕੋਲ ਸਕਿੱਲ ਹੈਗੀ ਹੈ, ਸਕਿੱਲ ਉਹਦੀ ਅਸੈਸਮੈਂਟ ਹੋਈ ਦੀ ਹੈ, ਤਾਂ ਉਹਨੂੰ ਐਡੀਸ਼ਨਲ 10 ਪੁਆਇੰਟਸ ਮਿਲਣਗੇ। ਅਤੇ ਜਿਹੜੇ ਅੱਗੇ ਸਟੇਟ ਗੌਰਮੈਂਟ ਜਾਂ ਟੈਰੀਟਰੀ ਸਪੋਂਸਰਸ਼ਿਪ ਦੇ ਜਾਂ ਜਿਹੜੇ ਫੈਮਿਲੀ ਮੈਂਬਰ ਦੀ ਸਪੋਂਸਰਸ਼ਿਪ ਦੇ ਪੁਆਇੰਟਸ ਹੁੰਦੇ ਸੀ ਅੱਗੇ ਉਹ 10 ਹੁੰਦੇ ਸੀ, ਉਹ ਵਧਾ ਕੇ 15 ਕਰ ਦਿੱਤੇ ਗਏ ਆ।
ਅੱਛਾ।
ਅਤੇ ਇੱਕ ਸਟੈਮ ਕੁਆਲੀਫਿਕੇਸ਼ਨ ਹੁੰਦੀਆਂ, ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ ਐਂਡ ਮੈਥਸ, ਇਹਦੇ 'ਚ ਜਿਹਨਾਂ ਦੀਆਂ ਕੁਆਲੀਫਿਕੇਸ਼ਨ ਹੋਣਗੀਆਂ ਉਹਨਾਂ ਨੂੰ 10 ਐਕਸਟਰਾ ਪੁਆਇੰਟਸ ਦਿੱਤੇ ਜਾਣਗੇ। ਅਤੇ ਜਿਹੜੇ ਐਪਲੀਕੈਂਟਸ ਸਿੰਗਲ ਨੇ, ਨੋਟ ਮੈਰਿਡ, ਜਿਹਨਾਂ ਦਾ ਕੋਈ ਸਪਾਊਸ ਜਾਂ ਡਿਫੈਕਟੋ ਪਾਰਟਨਰ ਨਹੀਂ ਹੈਗਾ, ਉਹਨਾਂ ਨੂੰ ਵੀ 10 ਐਕਸਟਰਾ ਪੁਆਇੰਟਸ ਦਿੱਤੇ ਜਾਣਗੇ। ਅਤੇ ਜਿਹੜੇ ਐਪਲੀਕੈਂਟਸ ਨੇ ਜਿਹਨਾਂ ਦਾ ਸਪਾਊਸ ਡਿਫੈਕਟੋ ਪਾਰਟਨਰ ਤਾਂ ਹੈ ਪਰ ਉਹਨਾਂ ਦੇ ਕੋਲ ਸਕਿੱਲਸ ਨਹੀਂ ਹੈਗੀਆਂ ਅਤੇ ਜੇ ਉਹ ਕੰਪੀਟੈਂਟ ਇੰਗਲਿਸ਼ ਸ਼ੋਅ ਕਰ ਦਿੰਦੇ, ਕੰਪੀਟੈਂਟ ਇੰਗਲਿਸ਼ ਤੋਂ ਭਾਵ ਹੈ ਕਿ ਜਿਨ੍ਹਾਂ ਦੇ ਆਇਲਟਸ ਵਿੱਚ 6 ਬੈਂਡਸ ਈਚ ਹੁੰਦੇ ਆ ਸਾਰੇ ਚਾਰੋਂ ਮੋਡਿਊਲਸ ਵਿੱਚ, ਤੇ ਉਹਨਾਂ ਨੂੰ 5 ਬੈਂਡਸ ਐਕਸਟਰਾ ਦਿੱਤੇ ਜਾਣਗੇ।
ਤੇ ਹੁਣ ਗੱਲ ਕਰਦੇ ਹਾਂ ਕੁਇਕਲੀ ਪੇਰੈਂਟਸ ਵੀਜ਼ੇ ਬਾਰੇ।
ਹਾਂਜੀ ਹਾਂਜੀ, ਨਵਾਂ ਲੌਂਗ ਟਰਮ ਪੇਰੈਂਟ ਵੀਜ਼ਾ ਅਨਾਊਂਸ ਕੀਤਾ ਸੀ ਸਬ ਕਲਾਸ 870, ਉਹ ਹੁਣ 1 July ਆਨਵਰਡਸ ਇਹ ਵੀ ਹੁਣ ਅਪਲਾਈ ਕੀਤਾ ਜਾ ਸਕਦਾ। ਅੱਗੇ ਨੋਰਮਲੀ ਜਿਹੜਾ ਮੈਕਸੀਮਮ ਵੀਜ਼ਾ ਦਿੱਤਾ ਜਾਂਦਾ ਸੀ ਪੇਰੈਂਟਸ ਦਾ, ਸਿਟੀਜ਼ਨ ਜਾਂ ਪੀ ਆਰ ਦੇ ਪੇਰੈਂਟਸ ਨੂੰ, ਉਹ ਸੀਗਾ 3 ਸਾਲ ਦਾ ਹੁੰਦਾ ਸੀ, ਉਹਦੇ 'ਚ 18 ਇਨ ਐਨੀ ਪੀਰੀਅਡ ਆਫ 18 ਮੰਥਸ, ਤੁਸੀਂ 12 ਮੰਥਸ ਤੋਂ ਬਾਅਦ ਇਕੱਠੇ ਨਹੀਂ ਸੀ ਰਹਿ ਸਕਦੇ
ਜੀ।
ਅਤੇ ਹੁਣ ਉਹਦੀ ਜਗ੍ਹਾ 'ਤੇ ਇਹਨਾਂ ਨੇ ਵੀਜ਼ਾ ਕੀਤਾ ਜਿਹੜਾ ਕਿ ਤੁਸੀਂ ਅਪਲਾਈ ਕਰ ਸਕਦੇ ਹੋ ਫੋਰ 3 ਈਅਰਸ ਜਾਂ ਫੋਰ 5 ਈਅਰਸ, ਅਤੇ ਪਰ ਇਹਦਾ ਕੋਈ ਪਾਥਵੇ ਟੂ ਪੀ ਆਰ ਨਹੀਂ ਹੈਗਾ, ਕਿਉਂਕਿ ਪਾਥਵੇ ਟੂ ਪੀ ਆਰ ਨਹੀਂ ਹੈਗਾ, ਇਹਦੇ ਲਈ ਕੋਈ ਬੈਲੈਂਸ ਆਫ ਫੈਮਲੀ ਟੈਸਟ ਨਹੀਂ ਹੁੰਦਾ। ਜਿੱਦਾਂ ਤੁਸੀਂ ਪੇਰੈਂਟਸ ਦੀ ਪੀ ਆਰ ਅਪਲਾਈ ਕਰਦੇ ਹੋ, ਇੱਕ ਬੈਲੈਂਸ ਆਫ ਫੈਮਲੀ ਟੈਸਟ ਹੁੰਦਾ ਕਿ ਐਟਲੀਸਟ ਅੱਧੇ ਬੱਚੇ ਆਸਟ੍ਰੇਲੀਅਨ ਪਰਮਾਨੈਂਟ ਰੈਜੀਡੈਂਟਸ ਜਾਂ ਸਿਟੀਜ਼ਨਸ ਹੋਣੇ ਚਾਹੀਦੇ, ਪਰ ਇਹਦੇ 'ਚ ਉਹ ਕੰਡੀਸ਼ਨ ਅਪਲਾਈ ਨਹੀਂ ਹੁੰਦੀ। ਅਤੇ ਜਿਹੜਾ ਪਰ 3 ਸਾਲ ਦਾ ਵੀਜ਼ਾ, ਉਹਦੀ ਫੀਸ ਹੈਗੀ ਹੈ 5000, ਅਤੇ ਜਿਹੜਾ 5 ਈਅਰਸ ਦਾ ਵੀਜ਼ਾ, ਉਹਦੀ ਫੀਸ ਹੈ 10000, ਅਤੇ ਇਹ ਮੈਕਸੀਮਮ ਵੀਜ਼ਾ ਤੁਸੀਂ 10 ਸਾਲ ਹੀ ਲੈ ਸਕਦੇ ਹੋ, ਉਹਦੇ ਬਾਅਦ ਨਹੀਂ ਲੈ ਸਕਦੇ। ਅਤੇ ਇੱਕ ਇਹਦੇ 'ਚ ਹੋਰ ਚੀਜ਼ ਹੈ ਕਿ ਪੇਰੈਂਟਸ ਨੂੰ ਜਿਨ੍ਹਾਂ ਨੇ ਬੁਲਾਉਣਾ, ਉਹਨਾਂ ਨੂੰ ਆਪਣੀ ਪਹਿਲਾਂ ਸਪੋਂਸਰਸ਼ਿਪ ਅਪਰੂਵਲ ਕਰਾਉਣੀ ਪਏਗੀ ਡਿਪਾਰਟਮੈਂਟ ਤੋਂ, ਅਤੇ ਉਹ ਸਪੋਂਸਰ ਦੀ ਲਈ ਵੀ ਥੋੜ੍ਹਾ ਜਿਹਾ ਐਲੀਜੀਬਿਲਟੀ ਕ੍ਰਾਈਟੀਰੀਆ, ਉਹ ਇਹ ਹੈ ਕਿ ਹਾਊਸ ਹੋਲਡ ਦੀ ਇਨਕਮ ਹੈ, ਟੈਕਸੇਬਲ ਇਨਕਮ ਘੱਟੋ ਘੱਟ $83,454 ਹੋਣੀ ਚਾਹੀਦੀ ਆ ਸਲਾਨਾ, ਅਤੇ ਤੁਸੀਂ ਸਿਰਫ ਇੱਕ ਸੈੱਟ ਆਫ ਪੇਰੈਂਟਸ ਨੂੰ ਕਰ ਸਕਦੇ ਹੋ, ਇੱਕ ਹਾਊਸ ਹੋਲਡ ਸਿਰਫ ਇੱਕ ਸੈੱਟ ਆਫ ਪੇਰੈਂਟਸ ਨੂੰ ਸਪੋਂਸਰ ਕਰ ਸਕਦਾ, ਅਤੇ ਉਹ ਪੇਰੈਂਟਸ ਤੁਹਾਡੇ ਬਾਇਓਲੋਜੀਕਲ ਪੇਰੈਂਟਸ ਹੋ ਸਕਦੇ ਆ, ਸਟੈਪ ਪੇਰੈਂਟਸ ਹੋ ਸਕਦੇ ਆ, ਪੇਰੈਂਟਸ ਇਨ ਲਾਅ ਹੋ ਸਕਦੇ ਆ, ਉਹ ਜਿਨ੍ਹਾਂ ਨੇ ਆਪਣੇ ਪੇਰੈਂਟਸ ਨੂੰ ਇਸ ਵੀਜ਼ੇ ਦੇ ਤਹਿਤ ਸਪੋਂਸਰ ਕਰਨਾ, ਉਹ ਆਸਟ੍ਰੇਲੀਅਨ ਪੀ ਆਰ ਜਾਂ ਸਿਟੀਜ਼ਨ ਹੋਣੇ ਚਾਹੀਦੇ ਆ ਜਾਂ ਐਲੀਜੀਬਲ ਨਿਊਜ਼ੀਲੈਂਡ ਸਿਟੀਜ਼ਨ ਹੋਣੇ ਚਾਹੀਦੇ ਆ, ਅਤੇ ਘੱਟੋ ਘੱਟ ਆਸਟ੍ਰੇਲੀਆ 'ਚ ਪਿਛਲੇ 4 ਸਾਲ ਤੋਂ ਰਹਿ ਰਹੇ ਹੋਣੇ ਚਾਹੀਦੇ ਆ।
ਅਤੇ ਉਸ ਤੋਂ ਇਲਾਵਾ ਕੋਈ ਹੋਰ ਖਾਸ ਅਹਿਮ ਬਦਲਾਅ ਹੈਗੇ ਆ ਜਿਹੜੇ ਕਿ ਸਾਡੇ ਸਰੋਤਿਆਂ ਵਾਸਤੇ ਨੋਟ ਕਰਨ ਵਾਲੇ ਹੋ ਸਕਦੇ ਆ?
ਹਾਂ, ਥੋੜ੍ਹਾ ਜਿਹਾ ਉਹਦੇ ਬਾਰੇ ਵੀਰਵਾ ਦੇਣਾ ਚਾਹੁੰਦਾ ਸੀ ਕਿ ਜਿਹੜੇ ਇਸ ਸਾਲ ਦੇ ਪਲੈਨਿੰਗ ਲੈਵਲਸ ਨੇ ਨਵੇਂ,
ਠੀਕ ਹੈ ਜੀ,
ਜਿਹੜਾ 1,60,000 ਦਾ ਉਹਦਾ ਥੋੜ੍ਹਾ ਬ੍ਰੇਕਅਪ, ਜਿਹੜਾ ਮੇਨ, ਕਿਉਂਕਿ ਸਾਡੇ ਕਾਫੀ ਇੰਡੀਅਨ ਸਕਿੱਲ ਸਕਰੀਮ ਚ ਆਉਂਦੇ ਆ, ਅਤੇ ਇਹਦੇ 'ਚ ਸਕਿੱਲਸ ਜਿਹੜਾ 1,60,000 ਹੈ, ਉਹਦੇ 'ਚੋਂ ਸਕਿੱਲ ਸਟਰੀਮ 'ਚ ਜਿਹੜਾ ਟੋਟਲ ਸਿਰਫ 1,08,000 ਸਕਿੱਲ ਸਟਰੀਮ 'ਚ ਹੈ, ਅਤੇ ਬਾਕੀ ਜਿਹੜੇ ਆ ਤਕਰੀਬਨ 52,000 ਵੀਜ਼ੇ ਆ ਉਹ ਦੂਸਰੀਆਂ ਸਟਰੀਮਸ ਵਿੱਚ ਹੈ। ਪਿਛਲੇ ਕਾਫੀ ਅਰਸੇ ਤੋਂ ਇੰਡੀਆ ਜਿਹੜਾ ਹੈ ਮੇਨ ਸੋਰਸ ਆਫ ਮਾਈਗ੍ਰੈਂਟਸ ਹੈ ਆਸਟ੍ਰੇਲੀਆ ਦਾ, ਇਹ ਸਭ ਤੋਂ ਜ਼ਿਆਦਾ ਮਾਈਗ੍ਰੈਂਟਸ ਜਿਹੜੇ ਇੰਡੀਆ ਤੋਂ ਆ ਰਹੇ ਆ, ਫੋਲੋਡ ਬਾਈ ਚਾਈਨਾ ਐਂਡ ਦੈਨ ਯੂਕੇ,
ਠੀਕ ਹੈ,
ਅਤੇ ਇਹ ਜਿਹੜਾ ਕਿਉਂਕਿ ਜੇ ਕੈਪਿੰਗ ਲੈਵਲਸ ਘਟੇ ਆ ਅਤੇ ਉਹਦਾ ਮੇਨ ਇੰਪੈਕਟ ਵੀ ਇੰਡੀਅਨ ਸਬ ਕੰਟੀਨੈਂਟ ਦੀ ਕਮਿਊਨਿਟੀ 'ਤੇ ਹੀ, ਇੰਡੀਅਨ ਕਮਿਊਨਿਟੀ 'ਤੇ ਹੀ ਹੋਏਗਾ। ਅੱਗੇ ਪੁਆਇੰਟਸ ਜਿਹੜੇ ਆ ਬਹੁਤ ਰਾਈਜ਼ ਹੋ ਚੁੱਕੇ ਆ, ਹੁਣ ਪਿਛਲੇ ਰਾਊਂਡ ਵਿੱਚ ਅਪ ਟੂ 85 ਪੁਆਇੰਟ 'ਤੇ ਇਨਵੀਟੇਸ਼ਨ ਰਾਊਂਡਸ ਆ ਰਹੇ ਆ, ਅਤੇ ਜੇ ਪੋਜੀਸ਼ਨਸ ਕੱਟਣਗੀਆਂ ਅਤੇ ਇਮੇਜ ਜਿਹੜੇ ਆ ਇਨਵੀਟੇਸ਼ਨ ਰਾਊਂਡਸ ਵਿੱਚ ਪੁਆਇੰਟਸ ਵੀ ਹੋਰ ਰਾਈਜ਼ ਕਰਨਗੇ, ਜਿਹੜਾ ਕਿ ਸੀਰੀਅਸਲੀ ਇੰਪੈਕਟ ਕਰਨਗੇ ਕੈਂਡੀਡੇਟਸ ਦੀ ਅਬਿਲਿਟੀ ਅਤੇ ਮਾਈਗ੍ਰੇਟ ਕਰਨ ਦੀ ਅਬਿਲਿਟੀ 'ਤੇ।
ਜੀ, ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਕਰਨ ਵਾਸਤੇ।
ਥੈਂਕ ਯੂ ਜੀ, ਥੈਂਕਸ ਅ ਲੋਟ ਟਾਈਮ ਦੇਣ ਵਾਸਤੇ। ਥੈਂਕ ਯੂ ਜੀ।
ਤੁਹਾਡਾ ਸਮਾਜ, ਤੁਹਾਡਾ ਸੰਵਾਦ, SBS ਪੰਜਾਬੀ।
Tell us what you think. Like us on Facebook or follow us on Twitter.